ਭੰਡੋਂ ਹੋਵੇ ਦੋਸਤੀ, ਭੰਡੋਂ ਚੱਲੇ ਰਾਹੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਭੰਡੋਂ ਦਾ ਅਰਥ ਵੀ ਭੰਡ ਇਸਤਰੀ ਤੋਂ ਹੀ ਅੱਗੇ ਦੋਸਤੀ ਹੁੰਦੀ ਹੈ। ਭਾਵ ਜਿੰਨਾ ਅਸੀਂ ਆਪਣੀ ਧਰਮ ਪਤਨੀ ਦੇ ਨਾਲ ਵਿਸ਼ਵਾਸ ਤੇ ਪਿਆਰ ਕਰ ਸਕਦੇ ਹਾਂ ਹੋਰ ਦੂਸਰੇ ਨਾਲ ਨਹੀਂ, ਕਿਉਂਕਿ ਅਸੀਂ ਇਸਤਰੀ ਨੂੰ, ਪਤੀ ਸਤੀ ਨੂੰ ਇੱਕ ਦੂਸਰੇ ਦੇ ਜਨਮ, ਇੱਕ ਦੂਸਰੇ ਦੇ ਜੀਵਨ ਸਾਥੀ ਮੰਨਦੇ ਹਾਂ। ਇਸੇ ਲਈ ਭੰਡੋਂ ਹੋਵੇ ਦੋਸਤੀ, ਭੰਡ ਇਸਤਰੀ ਤੋਂ ਹੀ ਅੱਗੇ ਪਾਏ ਦੋਸਤੀ ਮਿੱਤਰਤਾ ਬਣਦੀ ਹੈ। ਭੰਡੋ ਚੱਲੇ ਰਾਹੋ ਤੇ ਭੰਡ ਇਸਤਰੀ ਤੋਂ ਹੀ ਅੱਗੇ ਜਿੰਨੇ ਸੰਸਾਰ ਦੇ ਕੋਈ ਮਰਜ਼ਾਦਾ ਨੇ, ਸੰਸਾਰ ਦੇ ਧਰਮ ਨੇ, ਰਾਹ ਦਾ ਅਰਥ ਧਰਮ ਵੀ ਹੈ, ਜਿੰਨੇ ਸਾਡੇ ਧਰਮ ਨੇ, ਜਿੰਨੇ ਰਾਹ ਨੇ, ਸਾਡੇ ਸਮਾਜ ਦੇ ਹੋਰ ਕਈ ਤਰ੍ਹਾਂ ਦੇ ਜਿਹੜੇ ਕੋਈ ਰਾਹ ਨੇ, ਉਹ ਸਾਰੇ ਇਸਤਰੀ ਦੁਆਰਾ ਹੀ ਚੱਲਦੇ ਹਨ।
ਭੰਡ ਮੋਆ ਭੰਡ ਪਾਲੀਐ, ਭੰਡ ਹੋਵੇ ਬੰਧਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭੰਡ ਮੋਆ, ਜਦੋਂ ਭੰਡ ਇਸਤਰੀ ਚੜ੍ਹਾਈ ਕਰ ਜਾਂਦੀ ਹੈ, ਭੰਡ ਮੋਆ, ਭੰਡ ਇੱਥੇ ਪੁਲਿੰਗ ਸ਼ਬਦ ਹੀ ਗੁਰੂ ਮਹਾਰਾਜ ਨੇ ਵਰਤਿਆ, ਜਦੋਂ ਭੰਡ ਮਰ ਗਿਆ, ਭਾਵ ਇਸਤਰੀ ਮਰ ਜਾਂਦੀ ਹੈ, ਭੰਡ ਪਾਲੀ ਹੈ, ਤੇ ਫਿਰ ਅੱਗੇ ਭੰਡ ਹੋਰ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ। ਜਦੋਂ ਕਿਸੇ ਦੀ ਘਰਵਾਲੀ ਚੜ੍ਹਾਈ ਕਰ ਜਾਵੇ, ਫਿਰ ਉਹ ਹੋਰ ਅੱਗੇ ਇਸਤਰੀ ਦੀ ਭਾਲ ਕਰਦਾ ਹੈ, ਕਿਉਂਕਿ ਸਾਡੇ ਸਮਾਜ ਦੇ ਵਿੱਚ ਉਮਰ ਦਾ ਤਕਾਜ਼ਾ ਵੇਖਿਆ ਜਾਂਦਾ ਵੀ ਜੇ ਤਾਂ ਵੱਡੀ ਉਮਰ ਦੇ ਵਿੱਚ ਪਤੀ ਪਤਨੀ ਦਾ ਵਿਛੋੜਾ ਹੁੰਦਾ, ਫਿਰ ਤੇ ਚਲੋ ਟਾਈਮ ਪਾਸ ਕਰਨ ਵਾਲੀ ਗੱਲ ਹੁੰਦੀ ਹੈ, ਪਰ ਜਦੋਂ ਜਵਾਨ ਅਵਸਥਾ ਦੇ ਵਿੱਚ ਕਿਸੇ ਦੀ ਘਰਵਾਲੀ ਚੜ੍ਹਾਈ ਕਰ ਜਾਂਦੀ, ਫਿਰ ਉਹਦਾ ਹੋਰ ਵਿਆਹ ਕਰਨ ਦੇ ਲਈ ਰਿਸ਼ਤੇਦਾਰ ਉਸੇ ਵੇਲੇ ਪ੍ਰੈਸ਼ਰ ਪਾਉਣ ਲੱਗ ਜਾਂਦੇ ਨੇ। ਜਦੋਂ ਕਿਸੇ ਦੀ ਘਰਵਾਲੀ ਮਰਦੀ, ਹੋਰ ਇਸਤਰੀ ਦੀ ਭਾਲ ਹੁੰਦੀ ਹੈ ਵੀ ਇਹਦਾ ਹੋਰ ਵਿਆਹ ਕਰ ਦਿਓ, ਹਾਲੇ ਉਮਰ ਥੋੜੀ ਹੈ, ਇਹਨੇ ਆਪਣੀ ਜ਼ਿੰਦਗੀ ਨੂੰ ਅੱਗੇ ਬਸਰ ਕਰਨਾ ਹੈ। ਇਸ ਤਰ੍ਹਾਂ ਜਦੋਂ ਕੋਈ ਇਸਤਰੀ ਮਰ ਜਾਂਦੀ, ਹੋਰ ਇਸਤਰੀ ਦੀ ਭਾਲ ਹੁੰਦੀ ਹੈ। ਭੰਡ ਹੋਵੇ ਬੰਧਾਨ, ਤੇ ਭੰਡ ਇਸਤਰੀ ਰਾਹੀਂ ਹੀ ਬੰਧਾਨ, ਵੀ ਅੱਗੇ ਜਿਹੜੇ ਸਾਡੇ ਸਮਾਜ ਦੇ ਵਿਧਾਨ ਨੇ, ਕੋਈ ਵਿਆਹ ਕਰਨਾ ਹੈ ਉਸ ਵੇਲੇ ਵੀ ਕਹਿੰਦੇ ਵੀ ਹੁਣ ਜਿਹੜੇ ਬਈ ਜਿਹੜੇ ਕੋਈ ਬੱਚੇ ਦੇ ਮਾਤਾ ਪਿਤਾ ਹੁੰਦੇ ਨੇ ਜਾਂ ਬੱਚੀ ਦੇ ਗਾਂ ਹੋਰ ਰਿਸ਼ਤੇਦਾਰ, ਤੇ ਉਹਨਾਂ ਨੂੰ ਬਰਾਬਰ ਖੜਿਆ ਕੀਤਾ ਜਾਂਦਾ ਹੈ। ਭੰਡ ਇਸਤਰੀ ਰਾਹੀਂ ਹੀ ਸਾਰੇ ਜਿਹੜੇ ਸਾਡੇ ਸਮਾਜ ਦੇ ਬੰਧਾਨ ਦਾ ਅਰਥ ਹੈ ਵੀ ਜਿਹੜੇ ਨਿਯਮ ਨੇ, ਸਾਡੇ ਕੋਈ ਸੰਵਿਧਾਨ ਬਣੇ ਹੋਏ ਨੇ, ਸਾਡੇ ਸਮਾਜ ਦੇ ਕੈਦੀ ਕਾਨੂੰਨ ਨੇ, ਉਹਦੇ ਵਿੱਚ ਵੀ ਇਸਤਰੀ ਦਾ ਹੱਥ ਹੁੰਦਾ ਹੈ।
ਸੋ ਕਿਉਂ ਮੰਦਾ ਆਖੀਐ, ਜਿਤ ਜੰਮਹਿ ਰਾਜਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੁਕਤੀ ਗੱਲ ਵੀ ਉਸ ਇਸਤਰੀ ਨੂੰ ਕਿਉਂ ਮਾੜਾ ਆਖਿਆ ਜਾਂਦਾ ਹੈ ਵੀ ਜਿਸ ਤੋਂ ਅੱਗੇ ਰਾਜਾਨ ਦਾ ਅਰਥ ਵੀ ਰਾਜੇ ਮਹਾਰਾਜੇ ਵੀ ਜੰਮਦੇ ਨੇ। ਅੱਜ ਜਿੰਨੇ ਧਰਮੀ ਰਾਜੇ ਨੇ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਲੈ ਲਓ, ਇਹਦੇ ਬਾਰੇ ਇਤਿਹਾਸ ਵਿੱਚ ਇਹ ਪ੍ਰਸੰਗ ਲਿਖਿਆ ਮਿਲਦਾ ਹੈ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਜਨਮ ਹੋਇਆ ਤੇ ਜਿਹੜੇ ਉਸਦੇ ਮਾਤਾ ਪਿਤਾ ਸਨ, ਆ ਸੰਗਰੂਰ ਦੇ ਨੇੜੇ ਬਡਰੁੱਖਾ ਪਿੰਡ ਹੈ, ਉਹ ਬਡਰੁੱਖੇ ਦੀ ਮਾਤਾ ਸੀ, ਔਰ ਉੱਥੇ ਨੇੜੇ ਹੀ ਇੱਕ ਮਹਾਂਪੁਰਖ ਸੰਤ ਬਾਬਾ ਗੁੱਦੜ ਸਿੰਘ ਜੀ ਰਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਰਿਵਾਰ ਉਹਨਾਂ ਦਾ ਸ਼ਰਧਾਲੂ ਸੀ, ਔਰ ਉਹਨਾਂ ਦੇ ਕੋਲ ਦੁੱਧ ਲੰਗਰ ਪਾਣੀ ਲੈ ਕੇ ਜਾਂਦੇ, ਉਹਨਾਂ ਨੂੰ ਛਕਾਉਂਦੇ, ਤੇ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਦਾ ਜਨਮ ਹੋਇਆ, ਤੇ ਜਿਹੜੀਆਂ ਮਾਈਆਂ ਬੀਬੀਆਂ ਸਨ, ਇਹ ਵੀ ਬੜੀ ਦਿਲਚਸਪ ਗੱਲ ਹੈ, ਜੇ ਕਿਸੇ ਦੇ ਘਰ ਦੇ ਵਿੱਚ ਲੜਕੀ ਪੈਦਾ ਹੋ ਜਾਵੇ, ਖਾਸ ਕਰਕੇ ਮਾਈਆਂ ਬੀਬੀਆਂ ਹੀ ਉਸ ਦਾ ਵਿਰੋਧ ਕਰਦੀਆਂ ਨੇ, ਹਾਲੇ ਮਰਦ ਘੱਟ ਕਰਦੇ ਨੇ, ਪਰ ਇਸਤਰੀਆਂ ਹੀ ਇਸਤਰੀ ਦਾ ਵਿਰੋਧ ਕਰਦੀਆਂ ਨੇ, ਔਰ ਇਸਤਰੀਆਂ ਤੋਂ ਹੀ ਅੱਗੇ ਭਰੂਣ ਹੱਤਿਆ ਤੇ ਲੜਕੀਆਂ ਨੂੰ ਮਾਰਨ ਦਾ ਸਿਲਸਿਲਾ ਸ਼ੁਰੂ ਹੁੰਦਾ, ਪਰ ਸਤਿਗੁਰੂ ਮਹਾਰਾਜ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਸੋ ਕਹਿੰਦੇ ਨੇ ਪਰਿਵਾਰ ਨੇ ਸੋਚਿਆ ਵੀ ਹੁਣ ਇਹ ਲੜਕੀ ਪੈਦਾ ਹੋ ਗਈ ਹੈ, ਇਹ ਕੋਈ ਚੰਗਾ ਕੰਮ ਨਹੀਂ ਹੋਇਆ, ਤੇ ਹੁਣ ਇਸ ਨੂੰ ਘੜੇ ਵਿੱਚ ਪਾ ਕੇ ਜਿਉਂਦੀ ਨੂੰ ਵੀ ਚਲੋ ਮਾਰਿਆ ਤਾਂ ਨਾ, ਕਿਉਂਕਿ ਕੁਛ ਧਾਰਮਿਕ ਖਿਆਲਾਂ ਦੇ ਵੀ ਸਨ ਵੀ ਕਾਹਨੂੰ ਪਾਪ ਕਰਨਾ, ਤੇ ਉਸ ਨੂੰ ਘੜੇ ਵਿੱਚ ਪਾ ਕੇ ਤੇ ਇੱਕ ਪਾਸੇ ਘਰ ਦੇ ਵਿਹੜੇ ਦੇ ਵਿੱਚ ਹੀ ਮਿੱਟੀ ਪੱਟ ਕੇ, ਧਰਤੀ ਪੱਟ ਕੇ ਹੇਠਾਂ ਦੱਬ ਦਿੱਤਾ, ਤੇ ਜਿਹੜੇ ਦੱਸਦੇ ਸੀ ਵੀ ਇਹ ਮਹਾਰਾਜਾ ਰਣਜੀਤ ਸਿੰਘ ਦਾ ਨਾਨਾ ਸੀ, ਔਰ ਉਹ ਮਹਾਂਪੁਰਖਾਂ ਦੇ ਕੋਲ ਦੁੱਧ ਤੇ ਹੋਰ ਲੰਗਰ ਲੈ ਕੇ ਗਿਆ, ਤੇ ਉਹ ਮਹਾਂਪੁਰਖ ਚਲੋ ਕਮਾਈ ਵਾਲੇ ਸਨ ਤੇ ਉਹ ਕਹਿੰਦੇ ਵੀ ਅਸੀਂ ਤੁਹਾਡਾ ਘਰ ਦਾ ਅੱਜ ਤੋਂ ਬਾਅਦ ਅੰਨ ਪਾਣੀ ਨਹੀਂ ਛਕਾਂਗੇ। ਉਹ ਹੈਰਾਨ ਹੋਇਆ, ਕਹਿਣ ਲੱਗਾ ਮਹਾਰਾਜ ਸਾਥੋਂ ਕੀ ਪਾਪ ਹੋ ਗਿਆ? ਕਹਿੰਦੇ ਬਹੁਤ ਵੱਡਾ ਪਾਪ ਹੋਇਆ ਤੁਹਾਡੇ ਘਰ ਵਿੱਚ। ਪੁੱਛਿਆ ਤਾਂ ਉਹਨਾਂ ਦੱਸਿਆ ਵੀ ਤੁਹਾਡੇ ਘਰੇ ਇੱਕ ਲੜਕੀ ਪੈਦਾ ਹੋਈ ਹੈ ਔਰ ਉਹ ਹਾਲੇ ਜਿਉਂਦੀ ਹੈ ਤੇ ਤੁਸੀਂ ਉਸ ਨੂੰ ਘੜੇ ਵਿੱਚ ਪਾ ਕੇ ਘਰ ਦੇ ਕੋਨੇ ਵਿੱਚ ਦੱਬਿਆ ਹੋਇਆ। ਤੁਹਾਨੂੰ ਪਤਾ ਉਹ ਜਿਹੜੀ ਲੜਕੀ ਹੈ ਉਹ ਇੱਕ ਮਹਾਰਾਜੇ ਦੀ ਮਾਤਾ ਹੋਣੀ ਹੈ ਔਰ ਉਹ ਮਹਾਰਾਜੇ ਦਾ ਨਾਮ ਦੁਨੀਆਂ ਵਿੱਚ ਚਮਕੇਗਾ ਤੇ ਤੁਸੀਂ ਏਡਾ ਵੱਡਾ ਪਾਪ ਕੀਤਾ, ਉਸ ਲੜਕੀ ਨੂੰ ਤੁਸੀਂ ਜਿਉਂਦੀ ਘੜੀ ਵਿੱਚ ਪਾ ਕੇ ਦੱਬ ਦਿੱਤਾ। ਤੇ ਜਦੋਂ ਉਹਨਾਂ ਮਹਾਂਪੁਰਖਾਂ ਨੇ ਇਹ ਗੱਲ ਆਖੀ ਤਾਂ ਸੱਚਮੁੱਚ ਜਦੋਂ ਜਾ ਕੇ ਪਰਿਵਾਰ 'ਚ ਗੱਲ ਹੋਈ ਤੇ ਉਹ ਸਾਰੀ ਗੱਲ ਠੀਕ ਨਿਕਲੀ। ਫਿਰ ਉਸ ਲੜਕੀ ਨੂੰ ਘੜੇ ਵਿੱਚੋਂ ਬਾਹਰ ਕੱਢਿਆ ਗਿਆ, ਉਹ ਅੰਗੂਠਾ ਚੁੰਘ ਰਹੀ ਸੀ, ਫਿਰ ਉਹਦੀ ਪਾਲਣਾ ਪੋਸ਼ਣਾ ਵੀ ਹੋਈ। ਉਸ ਦੇ ਪੇਟੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਇੱਕ ਐਸਾ ਸਿੱਖ ਰਾਜਾ ਹੋਇਆ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਦੇ ਨਾਲ ਹੁਣ ਤੱਕ ਦੁਨੀਆਂ ਯਾਦ ਕਰਦੀ ਹੈ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ, ਇਹਨਾਂ ਤੋਂ ਹੀ ਪ੍ਰੇਰਣਾ ਹੁੰਦੀ ਹੈ ਨਾ ਵੀ ਸੋ ਕਿਉਂ ਮੰਦਾ ਆਖਿਆ ਜਿਤ ਜੰਮਹਿ ਰਾਜਾਨ, ਵੀ ਉਸ ਨੂੰ ਕਿਉਂ ਮਾੜਾ ਆਖਿਆ ਜਿਸ ਤੋਂ ਰਾਜੇ ਮਹਾਰਾਜੇ ਵੀ ਜਨਮ ਲੈਂਦੇ ਹਨ।
ਭੰਡੋਂ ਹੀ ਭੰਡ ਉਪਜੈ ਭੰਡੈ ਬਾਜ ਨ ਕੋਏ।
ਲੋ ਹਜ਼ੂਰ ਕਹਿੰਦੇ ਨੇ ਭੰਡ ਇਸਤਰੀ ਤੋਂ ਹੀ ਅੱਗੇ ਇਸਤਰੀ ਪੈਦਾ ਹੁੰਦੀ ਹੈ। ਅਕਸਰ ਇਸਤਰੀ ਵੀ ਇਸਤਰੀ ਤੋਂ ਹੀ ਜਨਮ ਲੈਂਦੀ ਹੈ ਨਾ ਤੇ ਪੁਰਖ ਵੀ ਇਸਤਰੀ ਤੋਂ ਜਨਮ ਲੈਂਦਾ, ਇਸਤਰੀ ਤੋਂ ਹੀ ਅੱਗੇ ਇਸਤਰੀ ਪੈਦਾ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਪੰਡੋ ਹੀ ਪੰਡ ਉਪਜੈ ਭੰਡੈ ਬਾਜ ਨਾ ਕੋਈ, ਵੀ ਪੰਡ ਇਸਤਰੀ ਤੋਂ ਬਿਨਾਂ ਤੇ ਬਈ ਕੋਈ ਸੰਸਾਰ ਵਿੱਚ ਪੈਦਾ ਹੀ ਨਹੀਂ ਹੋ ਸਕਿਆ। ਜਦ ਤੋਂ ਸੰਸਾਰ ਬਣਿਆ ਕੀ ਸਾਧੂ ਕੀ ਬਰਖਤ ਕੀ ਮਹਾਂਪੁਰਖ ਕੀ ਰਾਜੇ ਕੀ ਅਵਤਾਰ ਕੀ ਗੁਰੂ ਸਾਰੇ ਇਸਤਰੀ ਰਾਹੀਂ ਹੀ ਪੈਦਾ ਹੋਏ ਹਨ।
ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਹਾਂ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਭੰਡ ਇਸਤਰੀ ਤੋਂ ਰਹਿਤ ਹੈ, ਭਾਵ ਉਹ ਅਕਾਲ ਪੁਰਖ ਨੂੰ ਪੈਦਾ ਕਰਨ ਵਾਲੀ ਕੋਈ ਇਸਤਰੀ ਨਹੀਂ, ਕੋਈ ਔਰਤ ਨਹੀਂ, ਕਿਉਂਕਿ ਅਕਾਲ ਪੁਰਖ ਦੇ ਬਾਰੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਆਖਿਆ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਇਸੇ ਲਈ ਵਾਹਿਗੁਰੂ ਨੂੰ ਪੈਦਾ ਕਰਨ ਵਾਲੀ ਕੋਈ ਇਸਤਰੀ ਨਹੀਂ ਹੈ। ਇਸੇ ਲਈ ਸਤਿਗੁਰੂ ਕਹਿੰਦੇ ਜੇ ਕੋਈ ਸੰਸਾਰ ਦੇ ਵਿੱਚ ਹੈ ਇਸਤਰੀ ਤੋਂ ਬਿਨਾਂ ਤਾਂ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ।
ਜਤ ਮੁਖ ਸਦਾ ਸਾ ਲਾਹੀਐ ਭਾਗਾਂ ਰਤੀ ਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਮੁਖ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਹਮੇਸ਼ਾ ਹਮੇਸ਼ਾ ਜਿਸ ਮੁਖ ਰਾਹੀਂ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਭਾਗਾਂ ਰਤੀ ਚਾਰ। ਸਤਿਗੁਰੂ ਕਹਿੰਦੇ ਨੇ ਵੀ ਉਹ ਜਿਹੜਾ ਮੁਖ ਹੈ ਜਾਂ ਉਹ ਇਸਤਰੀ ਹੈ ਜਿਸ ਦੇ ਮੁਖ ਰਾਹੀਂ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੈ, ਭਾਗਾਂ ਰਤੀ ਚਾਰ, ਵੀ ਉਹਦੇ ਮੱਥੇ ਉੱਤੇ, ਚਾਰ ਦਾ ਅਰਥ ਹੈ ਵੀ ਸੁੰਦਰ, ਭਾਗਾਂ ਦੀ ਰੱਤੀ ਦਾ ਅਰਥ ਹੈ ਮਣੀ, ਭਾਗਾਂ ਦੀ ਰੱਤੀ ਮਣੀ ਭਾਵ ਭਾਗਾਂ ਦੀ ਜਿਹੜੀ ਲਾਲੀ ਹੈ, ਭਾਗਾਂ ਦੀ ਚਮਕ ਹੈ ਔਰ ਉਹਦੇ ਮੱਥੇ ਤੇ ਚਮਕ ਪੈਂਦੀ ਹੈ ਜਿਸ ਮੁਖ ਰਾਹੀਂ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੈ। ਉਸ ਇਸਤਰੀ ਦੇ ਭਾਗਾਂ ਦੀ ਸੁੰਦਰ ਰਤੀ ਸੋਭਾ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੁੰਦੀ ਹੈ, ਅਥਵਾ ਭਾਗਾਂ ਰਤੀ ਚਾਰ ਵੀ, ਜਾਂ ਜਿਹੜਾ ਚਾਰ ਸ਼ਬਦ ਹੈ ਨਾ ਇਹਦੇ ਰਾਰੇ ਨੂੰ ਸਿਹਾਰੀ ਲੱਗੀ ਹੋਈ, ਇਸ ਲਈ ਇਹ ਚਾਰ ਗਿਣਤੀ ਦਾ ਵਾਚਕ ਮੰਨ ਕੇ ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਭਾਗਾਂ ਰਤੀ ਚਾਰ, ਵੀ ਉਹਦੇ ਭਾਗਾਂ ਦੀ ਰਤੀ ਸੋਭਾ ਚਾਰ ਚਾਰ ਯੁੱਗਾਂ ਦੇ ਵਿੱਚ ਹੁੰਦੀ ਹੈ, ਚਾਰੇ ਯੁੱਗਾਂ ਦੇ ਵਿੱਚ ਉਸਦੀ ਮਹਿਮਾ ਕੀਤੀ ਜਾਂਦੀ ਹੈ।
ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਮੁਖ ਦੁਆਰਾ ਵਾਹਿਗੁਰੂ ਦੀ ਸਿਫਤ ਸਲਾਹ ਹੋਵੇ, ਨਾਨਕ ਤੇ ਮੁਖ ਉਜਲੇ ਤਿਤ ਸੱਚੈ ਦਰਬਾਰ। ਪਰ ਉਹਨਾਂ ਗੁਰਮੁਖ ਰੂਹਾਂ ਦੇ ਚਾਹੇ ਕੋਈ ਇਸਤਰੀ ਨੇ ਚਾਹੇ ਮਰਦ ਨੇ, ਚਾਹੇ ਕੋਈ ਸਿੱਖ ਹੈ ਚਾਹੇ ਬੀਬੀ ਹੈ, ਜਿਸ ਮੁਖ ਦੁਆਰਾ ਕੋਈ ਵੀ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ ਉਹਦੇ ਮੱਥੇ ਤੇ ਭਾਗਾਂ ਦੀ ਰੱਤੀ ਚਮਕ ਪੈਂਦੀ ਹੈ। ਫਿਰ ਉਹਨਾਂ ਦੇ ਵਾਹਿਗੁਰੂ ਦੇ ਸੱਚੇ ਦਰਬਾਰ ਦੇ ਵਿੱਚ ਵੀ ਮੁੱਖ ਉਜਲੇ ਹੁੰਦੇ ਹਨ। ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਚਾਹੇ ਕੋਈ ਇਸਤਰੀ ਚਾਹੇ ਪੁਰਸ਼, ਇਹਨਾਂ ਦੋਹਾਂ ਵਿੱਚੋਂ ਕੋਈ ਵੀ ਵਾਹਿਗੁਰੂ ਦਾ ਨਾਮ ਜਪੇ, ਵਾਹਿਗੁਰੂ ਦੀ ਸਿਫਤ ਸਲਾਹ ਕਰੇ, ਫਿਰ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਮੁੱਖ ਉਜਲੇ ਹੁੰਦੇ ਹਨ।
ਪੌੜੀ ਸਭ ਕੋ ਆਖੇ ਆਪਣਾ, ਜਿਸ ਨਾਹੀ ਸੋਚਣ ਕੱਢੀਐ।
ਪੌੜੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਸਭ ਕੋ ਆਖੇ ਆਪਣਾ। ਸਭ ਕੋ ਦਾ ਅਰਥ ਵੀ ਹਰ ਕੋਈ ਮਨੁੱਖ ਇਹ ਗੱਲ ਆਖਦਾ ਹੈ ਵੀ ਜਿੰਨਾ ਵੀ ਧਨ ਪਦਾਰਥ ਮੇਰੇ ਕੋਲ ਹੈ ਇਹ ਸਭ ਕੁਛ ਮੇਰਾ ਆਪਣਾ ਹੀ ਹੈ। ਜਿਸ ਨਾਹੀਂ, ਜਿਸ ਨੂੰ ਇਸ ਗੱਲ ਦੀ ਪਕੜ ਨਹੀਂ ਹੈ, ਭਾਵ ਇਹ ਗੱਲ ਨਹੀਂ ਆਖਦਾ, ਸੋ ਚੁਣ ਕੱਢਿਓ, ਚੁਣ ਕੇ ਬਾਹਰ ਕੱਢੋ, ਇਹੋ ਜਿਹਾ ਆਦਮੀ ਕੋਈ ਨਹੀਂ ਮਿਲੇਗਾ ਜਿਹੜਾ ਇਹ ਗੱਲ ਆਖੇ ਵੀ ਮੇਰਾ ਤੇ ਕੁਛ ਨਹੀਂ, ਸਭ ਕੁਛ ਪਰਮੇਸ਼ਰ ਦਾ ਹੈ। ਹਾਲਾਂਕਿ ਸੱਚ ਇਹੀ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ। ਜਿਹੜੇ ਮਨੁੱਖ ਸਭ ਕੁਛ ਆਪਣਾ ਸਮਝੀ ਬੈਠੇ ਨੇ, ਉਹ ਜਰਾ ਸੋਚ ਕੇ ਤਾਂ ਵੇਖਣ ਉਹ ਕੀ ਨਾਲ ਆਏ ਸੀ ਤੇ ਕੀ ਨਾਲ ਲੈ ਕੇ ਜਾਣਗੇ। ਤੇ ਕੋਈ ਵੀ ਮਨੁੱਖ ਨਾ ਕੁਛ ਨਾਲ ਲੈ ਕੇ ਆਇਆ, ਨਾ ਉਸਨੇ ਨਾਲ ਲੈ ਕੇ ਜਾਣਾ, ਪਰ ਇੱਥੇ ਆ ਕੇ ਝੂਠੀ ਮੇਰ ਤੇਰ ਦੇ ਵਿੱਚ ਫਸ ਜਾਂਦਾ। ਹਰ ਕੋਈ ਮਨੁੱਖ ਇਹ ਗੱਲ ਆਖਦਾ ਵੀ ਇਹ ਤਨ ਵੀ ਮੇਰਾ, ਧਨ ਵੀ ਮੇਰਾ, ਸਭ ਕੁਝ ਮੇਰਾ ਆਪਣਾ ਹੈ। ਜਿਹੜਾ ਇਹ ਗੱਲ ਨਹੀਂ ਆਖਦਾ ਵੀ ਉਹ ਚੁਣ ਕੇ ਬਾਹਰ ਕੱਢੋ, ਭਾਵ ਐਸਾ ਕੋਈ ਵਿਰਲਾ ਹੀ ਮਹਾਂਪੁਰਖ ਮਿਲੇਗਾ।
ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਢੀ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਮਨੁੱਖ ਹੈ, ਇਹ ਜਿਹੋ ਜਿਹਾ ਆਪੋ ਆਪਣਾ ਕੀਤਾ, ਜਿਹੋ ਜਿਹਾ ਇਸਨੇ ਆਪੋ ਆਪਣਾ ਕਰਮ ਕੀਤਾ ਹੈ, ਭਾਵ ਚੰਗਾ ਮਾੜਾ ਕੰਮ ਕੀਤਾ ਹੈ, ਫਿਰ ਉਸਦਾ ਆਪ ਹੀ ਇਹ ਲੇਖਾ ਸੰਢਿਆ ਦਾ ਅਰਥ ਵੀ ਸਹਾਰਦਾ ਹੈ, ਭਾਵ ਉਸਦਾ ਲੇਖਾ ਆਪ ਹੀ ਇਸ ਨੂੰ ਦੇਣਾ ਪੈਂਦਾ ਹੈ। ਅਥਵਾ ਕਈ ਵਿਦਵਾਨਾਂ ਨੇ ਸੰਢਿਆ ਦਾ ਅਰਥ ਇਉਂ ਵੀ ਕੀਤਾ ਹੈ, ਪ੍ਰਕਰਨ ਦੇ ਅਨੁਸਾਰ ਕੀਤਾ, ਆਪੋ ਆਪਣਾ, ਵੀ ਇਸ ਮਨੁੱਖ ਨੇ ਜਿਹੋ ਜਿਹਾ ਚੰਗਾ ਮਾੜਾ ਆਪੋ ਆਪਣਾ ਕੰਮ ਕੀਤਾ ਹੁੰਦਾ ਹੈ ਤੇ ਫਿਰ ਉਹਦਾ ਆਪ ਹੀ ਲੇਖਾ ਸੰਢਿਆ ਭਰਨਾ ਪੈਂਦਾ, ਆਪ ਹੀ ਉਸ ਨੂੰ ਲੇਖਾ ਦੇਣਾ ਪੈਂਦਾ ਹੈ।
ਜਾ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰਬ ਹੰਡੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਇਸ ਸੰਸਾਰ ਦੇ ਵਿੱਚ ਰਹਿਣਾ ਹੀ ਨਹੀਂ ਹੈ, ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ, ਤਾਂ ਕਾਇਤ ਗਾਰ ਹੰਡੀਐ, ਤਾਂ ਕਾਹਦੇ ਲਈ ਹੰਕਾਰ ਦੇ ਵਿੱਚ ਹੰਡੀਐ ਦਾ ਅਰਥ ਆਪਣਾ ਜੀਵਨ ਗੁਆਉਣਾ ਹੈ, ਕਾਹਦੇ ਲਈ ਹੰਕਾਰ ਦੇ ਵਿੱਚ ਬਰਬਾਦ ਹੁੰਦੇ ਫਿਰਦੇ ਹੋ। ਇਸ ਲਈ ਜਦੋਂ ਰਹਿਣਾ ਹੀ ਨਹੀਂ, ਆਪਣੇ ਤਨ ਦਾ ਤੇ ਆਪਣੇ ਧਨ ਦਾ, ਆਪਣੇ ਰੂਪ ਦਾ, ਆਪਣੇ ਗੁਣਾਂ ਦਾ, ਆਪਣੇ ਗਿਆਨ ਦਾ, ਕਿਸੇ ਗੱਲ ਦਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ।
ਮੰਦਾ ਕਿਸੇ ਨਾ ਆਖੀਐ, ਪੜ ਅੱਖਰ ਇਹੋ ਬੁੱਝੀਐ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਲੋਕਾਂ ਨੂੰ ਸਮਝਾਉਂਦੇ ਨੇ, ਭਾਈ ਜੇ ਤੁਸੀਂ ਧਰਮ ਗ੍ਰੰਥ ਪੜ੍ਹਦੇ ਹੋ, ਤੁਸੀਂ ਵਿਦਿਆ ਪੜ੍ਹਦੇ ਹੋ ਜਾਂ ਪੜ੍ਹੀ ਹੋਈ ਹੈ, ਤੇ ਇਹ ਅੱਖਰ ਪੜ੍ਹ ਕੇ ਇਸ ਗੱਲ ਨੂੰ ਸਮਝੋ, ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਕਿਉਂਕਿ ਸਾਰੇ ਜੀਵ ਸਾਰੇ ਮਨੁੱਖ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਨੇ। ਕਿਸੇ ਨੂੰ ਮਾੜਾ ਨਾ ਆਖੋ, ਜਦੋਂ ਤੁਸੀਂ ਕਿਸੇ ਨੂੰ ਮਾੜਾ ਆਖੋਗੇ ਤੇ ਫਿਰ ਤੁਹਾਡੇ ਉੱਤੇ ਵਾਹਿਗੁਰੂ ਪਰਮੇਸ਼ਰ ਕਦੇ ਪ੍ਰਸੰਨ ਨਹੀਂ ਹੋ ਸਕਦਾ।
ਮੂਰਖ ਨਾਲ ਨਾ ਲੁਜੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਹੋਰ ਸਾਨੂੰ ਸਿੱਖਿਆ ਦਿੰਦੇ ਨੇ ਵੀ ਇੱਕ ਤਾਂ ਜੇ ਤੁਸੀਂ ਧਰਮ ਗ੍ਰੰਥ ਪੜ੍ਹ ਕੇ ਇਹ ਸਿੱਖਿਆ ਪੱਲੇ ਬੰਨ ਲਵੋ, ਕਿਸੇ ਨੂੰ ਮਾੜਾ ਨਾ ਆਖੋ, ਸਾਰੇ ਰੱਬ ਦੇ ਜੀਵ ਨੇ, ਸਭ ਦੇ ਨਾਲ ਪਿਆਰ ਕਰੋ। ਦੂਸਰੀ ਗੱਲ, ਜੇ ਕੋਈ ਮੂਰਖ ਆਦਮੀ ਐਵੇਂ ਤੁਹਾਡੇ ਨਾਲ ਆ ਕੇ ਮੱਥਾ ਮਾਰਦਾ ਹੈ ਜਾਂ ਤੁਹਾਡੇ ਨਾਲ ਬਹਿਸ ਮੁਬਾਹਸਾ ਕਰਦਾ ਹੈ, ਉਸ ਮੂਰਖ ਦੇ ਨਾਲ ਲੜਾਈ ਝਗੜਾ ਕਰਨ ਦੀ ਲੋੜ ਨਹੀਂ, ਬਈ ਮੂਰਖ ਦੇ ਨਾਲ ਲੜੋ ਨਾ। ਜੇ ਕੋਈ ਮੂਰਖ ਮੂਰਖਤਾ ਕਰ ਰਿਹਾ ਹੈ, ਬਈ ਤੁਸੀਂ ਉਸ ਤੋਂ ਪਾਸਾ ਵਟ ਜਾਓ। ਜੇ ਮੂਰਖ ਦੇ ਨਾਲ ਤੁਸੀਂ ਲੜਾਈ ਝਗੜਾ ਵੀ ਕੀਤਾ ਤੇ ਉਹਦਾ ਲਾਭ ਕੁਛ ਨਹੀਂ ਹੋਣਾ, ਸਗਾਂ ਤੁਹਾਡਾ ਆਪਣਾ ਹੀ ਮਨ ਉਹ ਅਸ਼ਾਂਤ ਹੋਵੇਗਾ, ਤੁਸੀਂ ਆਪ ਹੀ ਅਪਸੈਟ ਹੋ ਜਾਓਗੇ। ਇਸੇ ਲਈ ਮੂਰਖਾਂ ਦੇ ਨਾਲ ਲੜਾਈ ਝਗੜਾ ਕਰਨਾ ਵੀ ਇਹ ਇੱਕ ਮੂਰਖਤਾ ਹੀ ਹੁੰਦੀ ਹੈ।
ਸ਼ਲੋਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ।
ਲੋ ਜਦੋਂ ਸਤਿਗੁਰੂ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਨਾ, ਮੰਦਾ ਕਿਸੇ ਨਾ ਆਖੀਐ ਪੜ ਅੱਖਰੇ ਹੋ ਬੁਝੀ ਹੈ, ਤੇ ਉਸ ਵੇਲੇ ਕੋਲ ਬੈਠੇ ਕਿਸੇ ਪ੍ਰੇਮੀ ਨੇ ਇਹ ਬਚਨ ਆਖਿਆ, ਕਹਿਣ ਲੱਗਾ ਮਹਾਰਾਜ ਹੁਣ ਜੇ ਕੋਈ ਆਦਮੀ ਫਿੱਕਾ ਬੋਲਦਾ ਹੈ ਤੇ ਫਿਰ ਉਹਦਾ ਰਿਜ਼ਲਟ ਕੀ ਹੁੰਦਾ ਸਾਨੂੰ ਇਹਦੇ ਬਾਰੇ ਵੀ ਦੱਸੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਲੋਕ ਸੰਸਾਰ ਦੇ ਵਿੱਚ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਦੇ ਨੇ ਜਾਂ ਕਿਸੇ ਨੂੰ ਰੁੱਖਾ ਬਚਨ ਬੋਲਦੇ ਨੇ ਜਾਂ ਫਿੱਕਾ ਬੋਲਦੇ ਨੇ, ਉਹਨਾਂ ਦਾ ਹਸ਼ਰ ਕੀ ਹੁੰਦਾ ਹੈ ਔਰ ਉਹਨਾਂ ਦਾ ਅਸਰ ਕੀ ਹੁੰਦਾ ਹੈ, ਉਹਦੇ ਬਾਰੇ ਸਤਿਗੁਰੂ ਮਹਾਰਾਜ ਇਸ ਸ਼ਲੋਕ ਵਿੱਚ ਚਾਨਣਾ ਪਾਉਂਦੇ ਹਨ। ਨਾਨਕ ਫਿੱਕਾ ਬੋਲੇ, ਹਜ਼ੂਰ ਕਹਿੰਦੇ ਨੇ ਭਾਈ ਫਿੱਕਾ ਬੋਲਣ ਦੇ ਨਾਲ, ਫਿੱਕੇ ਬੋਲਣ ਤੋਂ ਮੁਰਾਦ ਹੈ ਜਦੋਂ ਆਪਾਂ ਕਿਸੇ ਨੂੰ ਕਿਸੇ ਉੱਤੇ ਅਟੈਕ ਕਰਦੇ ਹਾਂ, ਕਿਸੇ ਨੂੰ ਗੁੱਸੇ ਦੇ ਵਿੱਚ ਨਫ਼ਰਤ ਦੇ ਨਾਲ ਬੁਲਾਉਂਦੇ ਹਾਂ, ਜਦੋਂ ਅਸੀਂ ਫਿੱਕਾ ਬੋਲਦੇ ਹਾਂ ਤਨ ਮਨ ਫਿੱਕਾ ਹੋਏ, ਉਸ ਵੇਲੇ ਸਾਡਾ ਆਪਣਾ ਵੀ ਤਨ ਤੇ ਮਨ ਫਿੱਕਾ ਹੋ ਜਾਂਦਾ ਹੈ। ਜਦੋਂ ਕੋਈ ਮਨੁੱਖ ਰਸਨਾ ਤੋਂ ਮਿੱਠਾ ਬੋਲਦਾ ਹੈ ਉਹਦੇ ਤਨ ਤੇ ਮਨ ਦੇ ਵਿੱਚ ਪਿਆਰ ਦੀ ਮਿਠਾਸ ਪੈਦਾ ਹੁੰਦੀ। ਜਦੋਂ ਅਸੀਂ ਕਿਸੇ ਨੂੰ ਫਿੱਕਾ ਬੋਲਦੇ ਹਾਂ, ਰੁੱਖਾ ਬੋਲਦੇ ਹਾਂ, ਗੁੱਸੇ ਦਾ ਬਚਨ ਬੋਲਦੇ ਹਾਂ, ਉਸ ਵੇਲੇ ਸਾਡਾ ਆਪਣਾ ਤਨ ਵੀ ਤੇ ਮਨ ਫਿੱਕਾ ਹੋ ਜਾਂਦਾ ਹੈ।
ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿੱਕੋ ਫਿੱਕਾ ਸਦੀਐ, ਜਿਹੜਾ ਫਿੱਕਾ ਬੋਲਣ ਵਾਲਾ ਹੋਵੇ, ਜਿਹੜਾ ਨਰੋਲ ਫਿੱਕਾ ਬੋਲਦਾ ਹੈ ਉਹਨੂੰ ਫਿੱਕਾ ਕਹਿ ਕੇ ਹੀ ਸੱਦਿਆ ਜਾਂਦਾ ਹੈ। ਫਿੱਕੇ ਫਿੱਕੀ ਸੋਏ, ਤੇ ਜਿਹੜਾ ਆਦਮੀ ਫਿੱਕਾ ਬੋਲਦਾ ਹੈ ਉਹਦੀ ਜਿਹੜੀ ਸੋਏ ਸੋਭਾ ਵੀ ਉਹ ਵੀ ਭਾਈ ਫਿੱਕੀ ਹੁੰਦੀ ਹੈ, ਭਾਵ ਫਿੱਕਾ ਬੋਲਣ ਦੇ ਨਾਲ ਜਿੱਥੇ ਤਨ ਤੇ ਮਨ ਦੀ ਮਿਠਾਸ ਚਲੀ ਜਾਂਦੀ ਹੈ ਉੱਥੇ ਫਿੱਕਾ ਬੋਲਣ ਵਾਲੇ ਦੀ ਸੋਭਾ ਵੀ ਫਿੱਕੀ ਹੁੰਦੀ ਹੈ।
ਫਿੱਕਾ ਦਰਗਹ ਸੱਟੀ ਹੈ ਮੋਹੇ ਥੁੱਕਾ ਫਿੱਕੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਫਿੱਕਾ ਮਨੁੱਖ ਹੈ, ਫਿੱਕਾ ਬੋਲਣ ਵਾਲਾ ਹੈ, ਜਿਹੜਾ ਕੌੜਾ ਤੇ ਕੁਰਖਤ ਰੁੱਖਾ ਬੋਲ ਬੋਲਦਾ ਹੈ, ਉਹਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਚੁਣ ਕੇ ਬਾਹਰ ਸੁੱਟ ਦਿੱਤਾ ਜਾਂਦਾ। ਮੋਹੇ ਥੁੱਕਾ ਫਿੱਕੇ ਪਾਏ, ਜਿਹੜਾ ਫਿੱਕਾ ਬੋਲਦਾ ਔਰ ਉਹਦੇ ਮੂੰਹ ਉੱਤੇ ਵੀ ਥੁੱਕਾਂ ਪੈਂਦੀਆਂ ਨੇ, ਭਾਵ ਉਹਨੂੰ ਲੋਕ ਵੀ ਲਾਹਣਤਾਂ ਦਿੰਦੇ ਹਨ। ਜਦੋਂ ਕੋਈ ਆਦਮੀ ਕਿਸੇ ਨੂੰ ਗਾਲ ਕੱਢਦਾ, ਕਿਸੇ ਨੂੰ ਕੋਈ ਬੁਰਾ ਭਲਾ ਬੋਲਦਾ, ਤੇ ਫਿਰ ਲੋਕ ਉਸ ਨੂੰ ਸਾਰੇ ਲਾਹਣਤਾਂ ਦਿੰਦੇ ਨੇ। ਕਈ ਇਹੋ ਜਿਹੇ ਵੀ ਭੱਦਰ ਪੁਰਸ਼ ਹੁੰਦੇ ਨੇ ਜਿਹੜੇ ਆਪਣੇ ਮਾਤਾ ਪਿਤਾ ਨੂੰ ਵੀ ਰੁੱਖਾ ਬੋਲਦੇ ਨੇ, ਕਿਸੇ ਮਹਾਂਪੁਰਖਾਂ ਦੇ ਬਾਰੇ ਵੀ ਫਿੱਕਾ ਬੋਲਦੇ ਨੇ, ਫਿਰ ਉਹਨਾਂ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਨੇ, ਲਾਹਣਤਾਂ ਪੈਂਦੀਆਂ ਹਨ।
ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿੱਕਾ ਬੋਲਣ ਵਾਲਾ ਤੇ ਮੂਰਖ ਆਖੀਦਾ। ਜਿਹੜਾ ਆਦਮੀ ਰੁੱਖਾ ਬੋਲਦਾ ਨਾ, ਕਹਿੰਦੇ ਸਾਰੇ ਲੋਕ ਕਹਿੰਦੇ ਮੂਰਖ ਹੈ, ਇਹਨੂੰ ਤੇ ਬੋਲਣਾ ਹੀ ਨਹੀਂ ਪੈਂਦਾ, ਤੇ ਕਈ ਲੋਕ ਫਿਰ ਉਹ ਜਿਹਾ ਹੀ ਨਾਂ ਰੱਖ ਲੈਂਦੇ ਨੇ, ਕਹਿੰਦੇ ਵੀ ਇਹ ਤੇ ਕੁੱਤੇ ਵਾਂਗੂ ਭੌਂਕਦਾ, ਇਹ ਭੌਂਕਾ ਸਾਹਿਬ ਹੀ ਹੈ, ਇਹ ਫਿੱਕਾ ਬੋਲਣ ਦੀ ਗੱਲ ਹੀ ਹੈ ਨਾ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿੱਕਾ ਬੋਲਣ ਵਾਲੇ ਨੂੰ ਮੂਰਖ ਆਖਿਆ ਜਾਂਦਾ, ਪਾਣਾ ਲਹਿ ਸਜਾਏ। ਤੇ ਜਿਹੜਾ ਭਾਈ ਫਿਰ ਬਹੁਤਾ ਫਿੱਕਾ ਬੋਲਦਾ, ਐਸਾ ਵੀ ਸਮਾਂ ਆ ਜਾਂਦਾ, ਪਾਣਾ ਦਾ ਅਰਥ ਹੈ ਜੁੱਤੀਆਂ, ਫਿਰ ਜੁੱਤੀਆਂ ਦੀ ਸਜ਼ਾ ਵੀ ਉਹ ਪ੍ਰਾਪਤ ਕਰਦਾ, ਉਹਨੂੰ ਕਈ ਵਾਰੀ ਜੁੱਤੀਆਂ ਵੀ ਖਾਣੀਆਂ ਪੈਂਦੀਆਂ ਨੇ। ਜਿਹੜਾ ਕਿਸੇ ਦੀ ਸ਼ਾਨ ਦੇ ਖਿਲਾਫ਼ ਬੋਲਦਾ, ਕਿਸੇ ਨੂੰ ਗਾਲ ਕੱਢਦਾ, ਫਿਰ ਕਈ ਵਾਰੀ ਉਹਨੂੰ ਛਿੱਤਰ ਵੀ ਖਾਣੇ ਪੈਂਦੇ ਹਨ।
ਮਹੱਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਇੱਕ ਪਾਸੇ ਦੁਨੀਆਂ ਵਿੱਚ ਪਖੰਡੀ ਲੋਕ ਨੇ, ਤੇ ਦੂਜੇ ਪਾਸੇ ਵੀ ਜਿਹੜੇ ਅੰਦਰੋਂ ਤੇ ਬਾਹਰੋਂ ਨਿਰਮਲ ਜੀਵਨ ਵਾਲੇ ਮਹਾਂਪੁਰਖ ਨੇ, ਉਹਨਾਂ ਦੇ ਜੀਵਨ ਦੇ ਵਿੱਚ ਕੀ ਅੰਤਰ ਹੁੰਦਾ ਹੈ, ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਗਲੇ ਸ਼ਲੋਕ ਦੇ ਵਿੱਚ ਬਿਆਨ ਕਰਦੇ ਹਨ। ਅੰਦਰੋਂ ਝੂਠੇ ਪੈਜ ਬਾਹਰ, ਪਖੰਡੀ ਲੋਕ ਅੰਦਰੋਂ ਤਾਂ ਝੂਠੇ ਹੁੰਦੇ ਨੇ ਤੇ ਬਾਹਰੋਂ ਪੈਜ ਆਪਣੀ ਇੱਜ਼ਤ ਬਣਾਉਣ ਦੇ ਲਈ, ਤੇ ਬਾਹਰੋਂ ਉਹ ਧਰਮ ਦਾ ਬੁਰਕਾ ਪਾ ਕੇ ਸੰਤ ਬਾਬੇ ਬਣ ਬਣ ਕੇ ਦੁਨੀਆਂ ਅੰਦਰ ਫੈਲ, ਦੁਨੀਆਂ ਦੇ ਅੰਦਰ ਆਪਣਾ ਬਹੁਤ ਸਾਰਾ ਪਸਾਰਾ ਕਰਦੇ ਨੇ, ਅਡੰਬਰ ਰੱਜਦੇ ਨੇ ਤੇ ਪਖੰਡ ਖਿਲਾਰਦੇ ਹਨ।
ਅੱਠ ਸੱਠ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹੋ ਜਿਹੇ ਪਖੰਡੀ ਲੋਕ ਜਿਨ੍ਹਾਂ ਦੇ ਅੰਦਰ ਤਾਂ ਝੂਠ ਹੈ, ਜਿਨ੍ਹਾਂ ਦੇ ਅੰਦਰ ਕਪਟ ਹੈ, ਜੇ ਉਹ 68 ਤੀਰਥਾਂ ਤੇ ਵੀ ਜਾ ਕੇ ਨਾ ਲੈਣ, ਉਤਰੈ ਨਾਹੀ ਮੈਲ। ਜਿਹੜੀ ਉਹਨਾਂ ਦੇ ਅੰਦਰ ਝੂਠ ਦੀ ਮੈਲ ਹੈ, ਪਖੰਡ ਦੀ ਮੈਲ ਹੈ, ਹਉਮੈ ਦੀ, ਪਾਪਾਂ ਦੀ, ਵਿਕਾਰਾਂ ਦੀ ਮੈਲ ਹੈ, ਉਹ ਕਦੇ ਵੀ ਨਹੀਂ ਉਤਰ ਸਕਦੀ।
ਜਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ।
ਲੋ, ਉਹਨਾਂ ਪਖੰਡੀਆਂ ਦੇ ਮੁਕਾਬਲੇ ਤੇ ਜਿਹੜੇ ਮਹਾਂਪੁਰਖ ਨੇ, ਜਿਨ ਪਟ ਅੰਦਰ, ਜਿਨ੍ਹਾਂ ਦੇ ਅੰਦਰੋਂ ਤਾਂ ਰੇਸ਼ਮ ਵਰਗੇ ਕੂੜੇ ਨੇ, ਕੋਮਲ ਨੇ, ਜਿਨ੍ਹਾਂ ਦੇ ਹਿਰਦੇ ਰੇਸ਼ਮ ਵਾਂਗੂ ਕੂੜੇ ਵੀ ਨੇ ਤੇ ਰੇਸ਼ਮ ਨੂੰ ਪਵਿੱਤਰ ਵੀ ਮੰਨਿਆ, ਜਿਨ੍ਹਾਂ ਦੇ ਅੰਦਰੋਂ ਹਿਰਦੇ ਰੇਸ਼ਮ ਵਾਂਗੂ ਮੁਲਾਇਮ ਨੇ, ਦਇਆ ਵਾਲੇ ਨੇ ਤੇ ਪਵਿੱਤਰ ਵੀ ਹਨ, ਤੇ ਬਾਹਰੋਂ ਭਾਵੇਂ ਗੁੱਦੜ ਵੀ ਉਹ ਫਟੇ ਪੁਰਾਣੇ ਵੀ ਵਸਤਰ ਧਾਰਨ ਕਰਕੇ ਰੱਖਦੇ ਨੇ, ਤੇ ਭਲੇ ਸੰਸਾਰ ਵੀ ਉਹ ਇਹੋ ਜਿਹੇ ਮਹਾਂਪੁਰਖ ਸੰਸਾਰ ਦੇ ਵਿੱਚ ਚੰਗੇ ਨੇ, ਸ੍ਰੇਸ਼ ਨੇ, ਜਿਹੜੇ ਬਾਹਰੋਂ ਤਾਂ ਚਿੱਟੇ ਚੋਲੇ ਪਾ ਪਾ ਕੇ ਬਗਲਿਆਂ ਵਾਂਗੂ ਬਣ ਬਣ ਕੇ ਲੋਕਾਂ ਨੂੰ ਲੁੱਟਦੇ ਸੁੱਟਦੇ ਨੇ, ਉਹਨਾਂ ਪਖੰਡੀਆਂ ਦੇ ਨਾਲੋਂ ਉਹ ਮਹਾਂਪੁਰਖ ਚੰਗੇ ਨੇ, ਜਿਨ੍ਹਾਂ ਦੇ ਅੰਦਰੋਂ ਹਿਰਦੇ ਪਵਿੱਤਰ ਨੇ ਰੇਸ਼ਮ ਵਾਂਗ, ਤੇ ਬਾਹਰੋਂ ਬੜੀ ਸਾਦਗੀ ਵਿੱਚ ਫਟੇ ਪੁਰਾਣੇ ਵਸਤਰ ਧਾਰਨ ਕਰਕੇ ਰੱਖਦੇ ਨੇ, ਐਸੇ ਮਹਾਂਪੁਰਖ ਚੰਗੇ ਨੇ। ਕਿਉਂਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਸਾਦਗੀ ਨੂੰ ਤੇ ਗਰੀਬੀ ਨੂੰ ਹੀ ਪ੍ਰਵਾਨ ਕੀਤਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਉਹਨਾਂ ਪਖੰਡੀਆਂ ਦੇ ਨਾਲ ਉਹ ਮਹਾਂਪੁਰਖ ਚੰਗੇ ਨੇ, ਜਿਹੜੇ ਬਾਹਰੋਂ ਵੀ ਉਹ ਗੋਦੜੀਆਂ ਪਾਉਂਦੇ ਨੇ ਜਾਂ ਖੱਦਰ ਦੇ ਕੱਪੜੇ ਪਾ ਕੇ ਤੇ ਸਾਦਗੀ ਵਿੱਚ ਜੀਵਨ ਬਸਰ ਕਰਦੇ ਹਨ।
ਤਨਨੇ ਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਮਹਾਂਪੁਰਖਾਂ ਦਾ ਰੱਬ ਦੇ ਨਾਲ ਨੇਹੋਂ ਲੱਗਾ, ਪ੍ਰੇਮ ਲੱਗਿਆ ਹੋਇਆ, ਉਹਨਾਂ ਮਹਾਂਪੁਰਖਾਂ ਦਾ ਵਾਹਿਗੁਰੂ ਦੇ ਨਾਲ ਪਿਆਰ ਲੱਗਿਆ ਹੋਇਆ ਹੁੰਦਾ, ਦੇਖਣੇ ਵਿਚਾਰ, ਤੇ ਉਹਨਾਂ ਦੀ ਕੇਵਲ ਵਾਹਿਗੁਰੂ ਦੇ ਦੇਖਣ ਦੇ ਵਿੱਚ ਹੀ, ਭਾਵ ਵਾਹਿਗੁਰੂ ਦੇ ਦਰਸ਼ਨ ਕਰਨ ਦੀ ਵਿਚਾਰ ਦੇ ਵਿੱਚ ਹੀ ਉਹ ਹਮੇਸ਼ਾ ਲਈ ਮਸਤ ਹੋਏ ਰਹਿੰਦੇ ਹਨ।
ਰੰਗ ਹੱਸੈ ਹੈ ਰੰਗ ਰੋਵੈ ਚੁੱਪ ਭੀ ਕਰ ਜਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਇਹੋ ਜਿਹੇ ਮਹਾਂਪੁਰਖ ਨੇ ਉਹ ਰੱਬੀ ਰੰਗ ਦੇ ਵਿੱਚ ਕਦੇ ਹੱਸਦੇ ਵੀ ਹਨ ਤੇ ਕਦੇ ਰੋਂਦੇ ਵੀ ਹਨ। ਹੱਸਦੇ ਕਦੋਂ ਨੇ? ਹੱਸਦੇ ਉਦੋਂ ਨੇ ਜਦੋਂ ਵਾਹਿਗੁਰੂ ਦੀ ਉਹਨਾਂ ਤੇ ਕਿਰਪਾ ਹੁੰਦੀ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਤੇ ਫਿਰ ਉਹ ਜਦੋਂ ਆਪਣੇ ਪਿਛਲੇ ਜੀਵਨ ਨੂੰ ਦੇਖਦੇ ਨੇ ਵੀ ਅਸੀਂ ਪਿੱਛੇ ਆਪਣਾ ਜੀਵਨ ਐਵੇਂ ਗਵਾ ਲਿਆ, ਤੇ ਫਿਰ ਕਈ ਵਾਰੀ ਰੋਣ ਵੀ ਲੱਗ ਜਾਂਦੇ ਨੇ ਪਿਛਲੇ ਆਪਣੇ ਔਗਣਾਂ ਨੂੰ ਯਾਦ ਕਰ ਕਰਕੇ। ਮਹਾਂਪੁਰਖ ਰੋਂਦੇ ਵੀ ਹਨ, ਪਰ ਉਹ ਕਿਸੇ ਰੱਬੀ ਰੰਗ ਦੇ ਵਿੱਚ ਹੀ ਹੱਸਦੇ ਨੇ, ਰੱਬੀ ਰੰਗ ਵਿੱਚ ਹੀ ਰੋਂਦੇ ਹਨ, ਤੇ ਕਦੇ ਕਦੇ ਉਹ ਚੁੱਪ ਵੀ ਹੋ ਜਾਂਦੇ ਨੇ, ਮੌਨ ਵੀ ਧਾਰਨ ਕਰ ਲੈਂਦੇ ਨੇ। ਕਈ ਵਾਰੀ ਮਹਾਂਪੁਰਖਾਂ ਦੀ ਐਸੀ ਵੀ ਅਵਸਥਾ ਬਣ ਜਾਂਦੀ ਹੈ ਤੇ ਫਿਰ ਉਹ ਕਿਸੇ ਨਾਲ ਵਚਨ ਨਹੀਂ ਕਰਦੇ, ਚੁੱਪ ਚਾਪ ਤੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ, ਧਿਆਨ ਦੇ ਵਿੱਚ ਬੈਠ ਜਾਂਦੇ ਹਨ।
ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾਹ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨਾਂ ਨਾਹ ਖਸਮ ਤੋਂ, ਭਾਵ ਬਿਨਾਂ ਉਸ ਅਕਾਲ ਪੁਰਖ ਸੱਚੇ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਉਹ ਹੋਰ ਕਿਸੇ ਦੀ ਪਰਵਾਹ ਵੀ ਨਹੀਂ ਮੰਨਦੇ, ਕਿਸੇ ਦੀ ਕਾਨ ਕਨਾਉਣ ਨਹੀਂ ਮੰਨਦੇ। ਇੱਕ ਸਿਰਫ ਉਹ ਸੱਚੇ ਨਾਹ ਸੱਚੇ ਖਸਮ ਵਾਹਿਗੁਰੂ ਪਰਮੇਸ਼ਰ ਤੋਂ ਡਰਦੇ ਨੇ, ਤੇ ਹੋਰ ਕਿਸੇ ਆਦਮੀ ਦੀ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਕੰਗਾਲ ਹੈ, ਚਾਹੇ ਕੋਈ ਕਿੰਨਾ ਮਾਇਆ ਤਾਰੀ, ਕਿਸੇ ਦੀ ਪਰਵਾਹ ਨਹੀਂ ਕਰਦੇ। ਜਿਵੇਂ ਇੱਕ ਸੰਤ ਬਾਬਾ ਗੁੱਦੜ ਸਿੰਘ ਜੀ ਹੋਏ ਨੇ, ਸੰਤ ਬਾਬਾ ਖੁਦਾ ਸਿੰਘ ਜੀ, ਉਹਨਾਂ ਦੇ ਕੋਲੇ ਮੁਲਤਾਨ ਦਾ ਗਵਰਨਰ ਆ ਕੇ ਬੈਠਾ, ਕਿਉਂਕਿ ਉਹਨੇ ਸੁਣਿਆ ਸੀ ਬੜੇ ਪਹੁੰਚੇ ਹੋਏ ਮਹਾਂਪੁਰਖ ਨੇ। ਉਹਨੇ ਆ ਕੇ ਨਾਲੇ ਤਾਂ ਮੁੱਠੀ ਚਾਪੀ ਕਰਨੀ ਸ਼ੁਰੂ ਕਰ ਦਿੱਤੀ, ਨਾਲ ਕਹਿੰਦਾ ਮਹਾਰਾਜ ਮੈਨੂੰ ਜੀਵਨ ਮੁਕਤ ਮਹਾਂਪੁਰਖਾਂ ਦੀ ਅਵਸਥਾ ਦੱਸੋ ਕਿਹੋ ਜਿਹੀ ਹੁੰਦੀ ਹੈ। ਉਹਨਾਂ ਨੇ ਸੁਖਮਨੀ ਸਾਹਿਬ ਦੀ ਬਾਣੀ ਯਾਦ ਸੀ ਪੜ੍ਹ ਕੇ ਸੁਣਾਈ, ਕਹਿਣ ਲੱਗੇ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋਕ ਹਾਵੈ। ਸਾਰੀ ਉਹ ਪੌੜੀ ਪੜ੍ਹੀ ਤੇ ਉਹਨੂੰ ਉਹਦੇ ਅਰਥ ਸਮਝਾਏ। ਫਿਰ ਉਹ ਕਹਿਣ ਲੱਗਾ ਨਹੀਂ ਮਹਾਰਾਜ ਕੋਈ ਪ੍ਰੈਕਟੀਕਲ ਮੈਨੂੰ ਜੀਵਨ ਮੁਕਤੀ ਦਾ, ਜੀਵਨ ਮੁਕਤ ਮਹਾਂਪੁਰਖਾਂ ਦਾ ਕੋਈ ਮੈਨੂੰ ਲੱਛਣ ਦੱਸੋ। ਜਦੋਂ ਇਹ ਗੱਲ ਸੁਣੀ ਤਾਂ ਮਹਾਂਪੁਰਖ ਆਪਣੇ ਰੋਹ ਵਿੱਚ ਆਏ ਤੇ ਉਹਨਾਂ ਨੇ ਕੀ ਕੀਤਾ, ਉਹ ਗਵਰਨਰ ਦੇ ਸਿਰ ਉੱਤੇ ਟੋਪੀ ਲਈ ਹੋਈ ਸੀ, ਪੈਰਾਂ ਵਾਲੇ ਪਾਸੇ ਬੈਠ ਕੇ ਮੁੱਠੀ ਚਾਪੀ ਕਰ ਰਿਹਾ ਸੀ, ਉਹਦੀ ਛਾਤੀ ਵਿੱਚ ਲੱਤ ਮਾਰੀ ਤੇ ਉਹਨੂੰ ਪਿੱਛੇ ਉਲਟਾ ਕੇ ਸੁੱਟ ਦਿੱਤਾ। ਉਹਦੀ ਟੋਪੀ ਕਿਧਰੇ ਘੁੰਮਦੀ ਫਿਰੇ ਤੇ ਇੱਕਦਮ ਉਹ ਠੰਬਰ ਗਿਆ, ਡਰ ਗਿਆ, ਕਹਿਣ ਲੱਗਾ, ਮਹਾਰਾਜ ਮੈਥੋਂ ਕੀ ਭੁੱਲ ਹੋ ਗਈ, ਮਾਫੀਆਂ ਮੰਗਣ ਲੱਗਿਆ। ਤੇ ਮਹਾਂਪੁਰਖ ਬਾਬਾ ਖੁਦਾ ਸਿੰਘ ਜੀ ਕਹਿਣ ਲੱਗੇ, ਇਹ ਅਸਲੀ ਜੀਵਨ ਮੁਕਤ ਬ੍ਰਹਮ ਗਿਆਨੀਆਂ ਦੀ ਨਿਸ਼ਾਨੀ ਹੈ, ਤੈਸਾ ਰੰਗ ਤੈਸਾ ਰਾਜਾ, ਚਾਹੇ ਉਹਨਾਂ ਕੋਲ ਕੰਗਾਲ ਆ ਜਾਵੇ ਤੇ ਚਾਹੇ ਤੇਰੇ ਵਰਗਾ ਕੋਈ ਗਵਰਨਰ ਆ ਜਾਵੇ, ਰਾਜਪਾਲ ਆ ਜਾਵੇ, ਔਰ ਉਹ ਉਹਨਾਂ ਦੀ ਕੌਡੀ ਕਦਰ ਨਹੀਂ ਕਰਦੇ। ਇਹ ਜੀਵਨ ਮੁਕਤਾਂ ਦਾ ਅਸਲੀ ਇਹ ਰੂਪ ਹੁੰਦਾ, ਅਸਲੀ ਅਵਸਥਾ ਹੁੰਦੀ। ਉਹ ਕਿਸੇ ਰਾਜੇ ਮਹਾਰਾਜੇ ਦੀ ਵੀ ਕਾਨ ਕਨਾਉਣ ਨਹੀਂ ਕਰਦੇ, ਇੱਕ ਵਾਹਿਗੁਰੂ ਪਰਮੇਸ਼ਰ ਤੋਂ ਡਰਦੇ ਨੇ। ਬੇਪਰਵਾਹ ਸਦਾ ਰੰਗ ਹਰਕੈ ਜਾਂ ਕੋ ਪਾਕ ਸੁਆਮੀ, ਹਜ਼ੂਰ ਕਹਿੰਦੇ ਨੇ ਐਸੇ ਮਹਾਂਪੁਰਖਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ, ਸਿਰਫ ਸੱਚੇ ਨਾਹਪਤੀ ਖਸਮ ਤੋਂ ਡਰਦੇ ਹਨ।
ਦਰ ਵਾਟ ਉੱਪਰ ਖਰਚ ਮੰਗਾ, ਜਬੈ ਦੇ ਤਾਂ ਖਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹ ਮਹਾਂਪੁਰਖ ਵਾਹਿਗੁਰੂ ਦੀ ਭਗਤੀ ਦੀ ਵਾਟ ਤੇ ਚੱਲਣ ਵਾਸਤੇ, ਭਗਤੀ ਦੇ ਮਾਰਗ ਤੇ ਚੱਲਣ ਵਾਸਤੇ ਵਾਹਿਗੁਰੂ ਦੇ ਦਰ ਤੋਂ ਖਰਚ ਮੰਗਦੇ ਨੇ। ਉਹ ਖਰਚ ਕੀ ਹੈ? ਵਾਹਿਗੁਰੂ ਦੇ ਨਾਮ ਦਾ। ਜੇ ਮਾਰਗ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਉਹ ਮਹਾਂਪੁਰਖ ਵਾਹਿਗੁਰੂ ਦੀ ਭਗਤੀ ਦੇ ਮਾਰਗ ਤੇ ਚੱਲਣ ਵਾਸਤੇ ਵਾਹਿਗੁਰੂ ਦੇ ਦਰ ਤੋਂ ਨਾਮ ਦਾ ਖਰਚ ਮੰਗਦੇ ਨੇ, ਸਿਮਰਨ ਦਾ ਖਰਚ ਮੰਗਦੇ ਨੇ। ਜਬੈ ਦੇ, ਜਦੋਂ ਵਾਹਿਗੁਰੂ ਉਹਨਾਂ ਨੂੰ ਦੇ ਦਿੰਦਾ ਤਾਂ ਖਾਹੇ, ਫਿਰ ਉਹ ਉਸ ਨੂੰ ਖਾਂਦੇ ਨੇ, ਭਾਵ ਨਾਮ ਪਦਾਰਥ ਨੂੰ, ਨਾਮ ਤੋਸੇ ਨੂੰ ਖਾਂਦੇ ਨੇ। ਜਿਵੇਂ ਸਤਿਗੁਰੂ ਮਹਾਰਾਜ ਨੇ ਪਿੱਛੇ ਆਸਾ ਰਾਗ ਦੇ ਵਿੱਚ ਉਹ ਸ਼ਬਦ ਆਉਂਦਾ ਹੈ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਏ ਹੈ ਦੁੱਖ। ਵੀ ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ, ਉਹ ਵਾਹਿਗੁਰੂ ਦੇ ਕੋਲੋਂ ਸੱਚੇ ਨਾਮ ਦੀ ਭਿੱਖਿਆ ਮੰਗਦੇ ਨੇ ਤੇ ਵਾਹਿਗੁਰੂ ਉਹਨਾਂ ਨੂੰ ਜਦੋਂ ਦਿੰਦਾ ਹੈ, ਫਿਰ ਉਹ ਖੁਸ਼ ਹੋ ਕੇ ਖਾਂਦੇ ਨੇ, ਭਾਵ ਵਾਹਿਗੁਰੂ ਦਾ ਨਾਮ ਜਪਦੇ ਨੇ। ਤੇ ਮੁੰਦਾਵਨੀ ਵਿੱਚ ਵੀ ਗੁਰੂ ਮਹਾਰਾਜ ਨੇ ਇਹੀ ਸਿਧਾਂਤ ਪ੍ਰਗਟਾਇਆ ਹੈ, ਥਾਲੇ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ। ਨਾਮ ਹੀ ਅਸਲੀ ਭੋਜਨ ਹੈ। ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਜਿਸਕਾ ਸਭਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਜਿਹੜਾ ਉਸਨੂੰ ਖਾਂਦਾ ਤੇ ਜਿਹੜਾ ਉਸਨੂੰ ਪੁੰਚੈ ਦਾ ਅਰਥ ਹਜ਼ਮ ਕਰ ਲੈਂਦਾ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸਕਾ ਹੋਇਓ ਦਾਰੋ, ਫਿਰ ਉਹਦਾ ਉਧਾਰ ਹੋ ਜਾਂਦਾ। ਇਸੇ ਲਈ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਦਰ ਤੋਂ ਵੀ ਭਗਤੀ ਦੇ ਮਾਰਗ ਤੇ ਚੱਲਣ ਵਾਸਤੇ ਨਾਮ ਦਾ ਖਰਚ ਮੰਗਦੇ ਨੇ, ਤੇ ਜਦੋਂ ਨਾਮ ਮਿਲ ਜਾਂਦਾ ਫਿਰ ਉਹ ਉਸ ਨੂੰ ਖਾਂਦੇ ਨੇ ਤੇ ਪ੍ਰਸੰਨ ਹੁੰਦੇ ਹਨ।
ਦੀਬਾਨ ਏਕੋ ਕਲਮ ਏਕਾ, ਹਮਾ ਤੁਮਾ ਮੇਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਦਾ ਦਰਬਾਰ ਵੀ ਇੱਕੋ ਹੀ ਹੈ ਤੇ ਕਲੋਂ ਵੀ ਇੱਕੋ ਹੈ, ਜਿਸ ਦੇ ਨਾਲ ਸਾਰੇ ਜੀਵਾਂ ਦੇ ਮੱਥੇ ਤੇ ਲੇਖ ਲਿਖਦਾ ਹੈ। ਹਾਥ ਕਲਮ ਅਗਮ ਮਸਤਕ ਲੇਖ ਆਵਤੀ, ਉਰਜ ਰਹੇ ਹੋ ਸਭ ਸੰਗ ਅਨੂਪ ਰੂਪ ਆਵਤੀ, ਸਭ ਨਾ ਲਿਖਿਆ ਵੁੜੀ ਕਲਾਮ। ਤੇ ਕਲਗੀਧਰ ਪਾਤਸ਼ਾਹ ਨੇ ਵੀ ਫਰਮਾਇਆ ਹੈ, ਕਰੀ ਲੋਹ ਕਰਮ ਲਿਖਿਓ ਲੇਖ ਮਤ ਹੈ, ਸਭੀ ਜ਼ੇਰ ਕੀਨੇ ਬਲੀ ਕਾਲ ਨਥ ਹੈ। ਉਸ ਲੋਹੇ ਦੀ ਕਲਮ ਦੇ ਨਾਲ ਵਾਹਿਗੁਰੂ ਨੇ ਸਭ ਜੀਵਾਂ ਦੇ ਮੱਥੇ ਤੇ ਲੇਖ ਲਿਖੇ ਹਨ। ਦਰਬਾਰ ਵੀ ਇੱਕੋ ਹੀ ਹੈ, ਕਚਹਿਰੀ ਵੀ ਇੱਕ ਹੈ, ਰੱਬ ਦੀ ਦਰਗਾਹ ਵੀ ਇੱਕ ਹੈ, ਤੇ ਕਲੋਂ ਵੀ ਇੱਕੋ, ਜਿਸ ਦੇ ਨਾਲ ਲੇਖ ਲਿਖੇ ਜਾਂਦੇ ਹਨ। ਹਮਾ ਤੁਮਾ ਮੇਲ, ਜਿਹੜੇ ਸਾਡਾ ਤੁਹਾਡਾ ਸਾਰਿਆਂ ਦਾ ਰੱਬ ਦੀ ਦਰਗਾਹ ਵਿੱਚ ਜਾ ਕੇ ਮੇਲ ਹੁੰਦਾ ਹੈ।
ਦਰ ਲਏ ਲੇਖਾ ਪੀੜ ਛੁਟੈ, ਨਾਨਕਾ ਜਿਉਂ ਤੇਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦਰ ਲਏ ਲੇਖਾ ਪੀੜ ਛੁਟੈ, ਨਾਨਕਾ ਜਿਉਂ ਤੇਲ। ਜਦੋਂ ਪਾਪੀ ਜੀਵਾਂ ਦੇ ਕੋਲੋਂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਲੇਖਾ ਲਿਆ ਜਾਂਦਾ ਹੈ, ਵੀ ਦਰ ਦਾ ਅਰਥ ਦਰਗਾਹ ਦੇ ਵਿੱਚ, ਜਦੋਂ ਰੱਬੀ ਦਰਗਾਹ ਦੇ ਵਿੱਚ ਪਾਪੀਆਂ ਦੇ ਕੋਲੋਂ ਪਾਪ ਕਰਮਾਂ ਦਾ ਲੇਖਾ ਲਿਆ ਜਾਂਦਾ ਹੈ, ਪੀੜ ਛੁੱਟੈ, ਤੇ ਫਿਰ ਕਹਿੰਦੇ ਨੇ ਉਹਨਾਂ ਨੂੰ ਕੋਲੂ ਵਿੱਚ ਜਾਂ ਘਲਾੜੀ ਵਿੱਚ ਪੀੜ ਕੇ ਸੁੱਟ ਦਿੱਤਾ ਜਾਂਦਾ, ਇਹ ਉਹਨਾਂ ਨੂੰ ਸਜ਼ਾ ਮਿਲਦੀ ਹੈ। ਉਹ ਕਿਵੇਂ? ਗਾਂ ਗੁਰੂ ਮਹਾਰਾਜ ਨੇ ਉਦਾਹਰਣ ਦਿੱਤੀ ਹੈ, ਨਾਨਕਾ ਜਿਉਂ ਤੇਲ। ਜਿਵੇਂ ਕੋਈ ਤੇਲੀ ਵੀ ਕੋਲੂ ਵਿੱਚ ਤਿਲਾਂ ਨੂੰ ਪਾ ਕੇ ਤੇਲ ਕੱਢ ਦਿੰਦਾ ਹੈ, ਤੇ ਫਿਰ ਜਿਹੜਾ ਉਹ ਤਿਲਾਂ ਵਿੱਚੋਂ ਤੇਲ ਕੱਢ ਕੇ ਤੇ ਜਿਹੜਾ ਉਸਦਾ ਬਾਕੀ ਬਚਿਆ ਫੋਗ ਹੁੰਦਾ ਉਹਨੂੰ ਪਰੇ ਸੁੱਟ ਦਿੰਦਾ ਹੈ, ਇਸੇ ਤਰ੍ਹਾਂ ਜਿਹੜੇ ਪਾਪੀ ਲੋਕ ਨੇ, ਜਦੋਂ ਉਹਨਾਂ ਦਾ ਅੱਗੇ ਰੱਬੀ ਦਰਗਾਹ ਦੇ ਵਿੱਚ ਲਿਖਾ ਹੁੰਦਾ ਹੈ, ਹਿਸਾਬ ਕਿਤਾਬ ਹੁੰਦਾ ਹੈ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਤੇ ਫਿਰ ਉੱਥੇ ਉਹਨਾਂ ਨੂੰ ਕਹਾਣੀ ਵਿੱਚ ਪੀੜ ਕੇ ਸੁੱਟ ਦਿੱਤਾ ਜਾਂਦਾ ਹੈ।
ਪੌੜੀ ਆਪੇ ਹੀ ਕਰਨਾ ਕੀਓ, ਕਲ ਆਪੇ ਹੀ ਤੈ ਧਾਰੀਐ।
ਲਓ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਹਨ, ਆਪੇ ਹੀ ਕਰਨਾ ਕੀਓ। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਇਹ ਕਰਨਾ ਸੰਸਾਰ ਨੂੰ ਪੈਦਾ ਕੀਤਾ ਹੈ, ਕਲ ਆਪੇ ਹੀ ਤੈ ਧਾਰੀਐ, ਤੇ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਸੰਸਾਰ ਦੇ ਵਿੱਚ ਆਪਣੀ ਕੁਦਰਤ ਦੀ ਕਲਾ ਸ਼ਕਤੀ ਨੂੰ ਧਾਰਨ ਕੀਤਾ ਹੈ।
ਦੇਖੈ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਐ।
ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪਣਾ ਪੈਦਾ ਕੀਤਾ ਹੋਇਆ ਸੰਸਾਰ ਆਪ ਹੀ ਦੇਖਿਆ ਹੈ, ਦੇਖ ਰਿਹਾ ਹੈ। ਦੇਖੈ ਕੀਤਾ ਆਪਣਾ, ਉਹ ਵਾਹਿਗੁਰੂ ਆਪਣੇ ਪੈਦਾ ਕੀਤੇ ਹੋਏ ਸੰਸਾਰ ਨੂੰ ਆਪ ਹੀ ਦੇਖ ਰਿਹਾ ਹੈ। ਕਿਵੇਂ ਦੇਖ ਰਿਹਾ ਹੈ? ਧਰ ਕੱਚੀ ਪੱਕੀ ਸਾਰੀ ਹੈ, ਜਿਵੇਂ ਕੋਈ ਸ਼ਤਰੰਜ ਦੀ ਖੇਡ ਖੇਡਣ ਵਾਲਾ ਖਿਡਾਰੀ, ਉਹ ਜਿਹੜੀਆਂ ਸ਼ਤਰੰਜ ਦੇ ਵਿੱਚ ਨਰਦਾਂ ਪਈਆਂ ਹੁੰਦੀਆਂ ਨੇ, ਸਾਰੀ ਦਾ ਅਰਥ ਹੁੰਦਾ ਨਰਦ, ਵੀ ਉਹ ਕੱਚੀਆਂ ਪੱਕੀਆਂ ਨਰਦਾਂ ਨੂੰ ਵਿੱਚ ਵੇਖਦਾ ਹੈ ਵੀ ਮੇਰੀਆਂ ਕਿੰਨੀਆਂ ਨਰਦਾਂ ਕੱਚੀਆਂ ਨੇ, ਕਿੰਨੀਆਂ ਪੱਕ ਗਈਆਂ ਨੇ। ਜਿਵੇਂ ਉਹ ਸ਼ਤਰੰਜ ਦਾ ਖਿਡਾਰੀ ਉਹ ਕੱਚੀਆਂ ਪੱਕੀਆਂ ਨਰਦਾਂ ਨੂੰ ਬੜੇ ਧਿਆਨ ਦੇ ਨਾਲ ਵੇਖਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਆਪਣੇ ਬਣਾਏ ਸੰਸਾਰ ਨੂੰ ਵੇਖਦਾ ਹੈ। ਕੱਚੀ ਨਰਦ ਵਾਂਗੂ ਮਨਮੁਖ ਨੇ ਤੇ ਪੱਕੀ ਨਰਦ ਵਾਂਗੂ ਗੁਰਮੁਖ ਨੇ, ਉਹਨਾਂ ਸਾਰਿਆਂ ਦੀ ਵਾਹਿਗੁਰੂ ਦੇਖਭਾਲ ਕਰਦਾ ਹੈ।
ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ।
ਲੋ ਹਜ਼ੂਰ ਕਹਿੰਦੇ ਨੇ ਭਾਈ, ਜੋ ਵੀ ਸੰਸਾਰ ਦੇ ਵਿੱਚ ਆਇਆ ਹੈ ਉਹ ਚੱਲ ਸੀ, ਉਹ ਚਲਿਆ ਜਾਵੇਗਾ, ਸਭ ਕੋਈ ਆਈ ਵਾਰੀ ਹੈ, ਹਰ ਕਿਸੇ ਨੂੰ ਜਾਣਾ ਹੀ ਪੈਂਦਾ ਹੈ। ਆਈ ਵਾਰੀ ਹੈ ਜਦੋਂ ਵਾਰੀ ਆ ਜਾਂਦੀ ਹੈ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤੀਰ, ਜਦੋਂ ਵਾਰੀ ਆ ਜਾਂਦੀ ਹੈ ਤੇ ਸਤਿਗੁਰੂ ਕਹਿੰਦੇ ਨੇ ਫਿਰ ਸਭ ਕਿਸੇ ਨੂੰ ਜਾਣਾ ਹੀ ਪੈਂਦਾ। ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ।
ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਸ ਦੇ ਜੀ ਤੇ ਪ੍ਰਾਣ ਸਾਨੂੰ ਬਖਸ਼ੇ ਹੋਏ ਨੇ, ਜਿੰਦ ਜਾਨ ਤੇ ਪ੍ਰਾਣਾਂ ਦਾ ਦਾਤਾ ਅਕਾਲ ਪੁਰਖ ਹੈ, ਉਹਨੂੰ ਕਿਉਂ ਆਪਣੇ ਮਨ ਤੋਂ ਵਿਸਾਰਦੇ ਹੋ? ਕਦੇ ਵੀ ਉਹਨੂੰ ਭੁਲਾਉਣਾ ਨਹੀਂ ਚਾਹੀਦਾ।
ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।
ਲੋ ਅਖੀਰ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੱਕ ਇਹ ਸਿੱਖਿਆ ਬਖਸ਼ਿਸ਼ ਕਰਦੇ ਨੇ, ਗੁਰਮੁਖੋ ਤੁਸੀਂ ਕਿਸੇ ਤੇ ਨਿਰਭਰ ਨਾ ਹੋਵੋ, ਕਿਸੇ ਦੀ ਟੇਕ ਨਾ ਰੱਖੋ, ਆਪਣੇ ਹੱਥੀ ਆਪਣਾ ਕੰਮ ਆਪੇ ਹੀ ਕਾਜ ਸਵਾਰੀ ਹੈ। ਆਪਣਾ ਹੱਥੀ ਆਪਣਾ, ਆਪਣੇ ਹੱਥੀ ਜਿਹੜਾ ਆਪਣਾ ਤੁਹਾਡਾ ਕੰਮ ਹੈ, ਆਪ ਹੀ ਉਸਨੂੰ ਸਵਾਰਨਾ ਚਾਹੀਦਾ। ਇਹਦਾ ਮਤਲਬ ਇਹ ਹੈ, ਤੁਸੀਂ ਦੁਨਿਆਵੀ ਤੌਰ ਤੇ ਵੀ ਜਿਹੜਾ ਕੋਈ ਆਪ ਕੰਮ ਕਰਨਾ ਹੋਵੇ ਉਹਨੂੰ ਆਪਣੇ ਹੱਥੀ ਕਰੋ ਤੇ ਤੁਹਾਡੇ ਮਨ ਨੂੰ ਤਸੱਲੀ ਹੋਵੇਗੀ। ਜਦੋਂ ਕਿਸੇ ਤੋਂ ਕਰਵਾਓਗੇ ਤੇ ਫਿਰ ਕਈ ਵਾਰੀ ਉਹ ਅਗਲਾ ਕੰਮ ਠੀਕ ਨਹੀਂ ਕਰਦਾ, ਸਾਡੇ ਪਸੰਦ ਨਹੀਂ ਆਉਂਦਾ। ਤੇ ਦੂਸਰੀ ਗੱਲ ਇਹ ਵੀ ਹੈ, ਗੁਰੂ ਮਹਾਰਾਜ ਸਾਨੂੰ ਇਹ ਕਹਿੰਦੇ ਨੇ ਬਈ ਤੁਸੀਂ ਆਪ ਕੰਮ ਕਰੋ, ਆਪ ਆਲਸੀ ਨਾ ਹੋਵੋ। ਕੋਈ ਲੰਗਰ ਪਾਣੀ ਵੀ ਤਿਆਰ ਕਰਨਾ ਉਹ ਵੀ ਆਪ ਸਿੱਖੋ, ਕੋਈ ਸੇਵਾ ਕਰਨੀ ਉਹ ਵੀ ਆਪ ਸਿੱਖੋ, ਕਿਰਤ ਕਰਨੀ ਉਹ ਵੀ ਆਪ ਸਿੱਖੋ। ਤੇ ਇਸੇ ਤਰ੍ਹਾਂ ਜਿਹੜਾ ਧਰਮ ਦਾ ਕੰਮ ਹੈ, ਸੇਵਾ ਹੈ, ਸਿਮਰਨ ਹੈ, ਬਾਣੀ ਪੜ੍ਹਨੀ ਹੈ, ਕੀਰਤਨ ਕਰਨਾ ਹੈ, ਕਥਾ ਕਰਨੀ ਹੈ, ਤੇ ਜਾਂ ਪ੍ਰਲੋਕ ਨੂੰ ਸਵਾਰਨਾ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਆਪਣੇ ਹੱਥੀ ਆਪਣਾ ਕੰਮ ਆਪ ਹੀ ਸਾਨੂੰ ਸਵਾਰਨਾ ਚਾਹੀਦਾ। ਕਿਸੇ ਦੇ ਉੱਤੇ ਨਹੀਂ ਸਾਨੂੰ ਟੇਕ ਰੱਖਣੀ ਚਾਹੀਦੀ। ਲੋਕ ਸੁਖੀ ਪ੍ਰਲੋਕ ਸੁਹੇਲਾ ਬਣਾਉਣ ਦਾ ਇਹ ਆਪਣਾ ਖਾਸ ਕੰਮ ਵੀ ਸਾਨੂੰ ਆਪ ਹੀ ਆਪਣੇ ਸਾਧਨਾ ਰਾਹੀਂ ਆਪਣੇ ਹੱਥਾਂ ਦੇ ਨਾਲ ਹੀ ਸਵਾਰਨਾ ਚਾਹੀਦਾ ਹੈ। ਇਹ ਐਸਾ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਤੇ ਆਪਾਂ ਇਸ ਨੂੰ ਸੁਣਿਆ, ਇਹਨੂੰ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ, ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।